ਜੇ ਜੁਗ ਚਾਰੇ ਆਰਜਾ, ਇਹ ਸ਼ੁਭ ਗੁਣਾਂ ਦੀਆਂ ਗੱਲਾਂ ਨੇ ਕਿ ਵੱਡੀ ਉਮਰਾਂ ਜੋ ਚਾਰ ਯੁੱਗ ਦੀ ਹੋ ਸਕਦੀ ਹੈ, 40 ਯੁੱਗ ਦੀ ਵੀ ਹੋ ਸਕਦੀ ਹੈ, ਹੋਰ ਦੱਸੋ ਨਹੀਂ ਹੋਏ। ਨਵਾਂ ਖੰਡਾ ਵਿੱਚ ਜਾਣੀਏ, ਇਤਨਾ ਮਸ਼ਹੂਰ ਬੰਦਾ ਹੋ ਜਾਵੇ ਕਿ ਸਾਰੀ ਦੁਨੀਆਂ ਵਿੱਚ ਜਾਣਿਆ ਜਾਵੇ। ਨਵਾਂ ਖੰਡਾ ਵਿੱਚ ਆਲ ਵਰਲਡ, ਨਵਖੰਡ ਦਾ ਭਾਵ ਹੈ ਆਲ ਵਰਲਡ, ਸਾਰੀ ਦੁਨੀਆਂ 'ਚ ਮਸ਼ਹੂਰ ਹੋ ਜਾਵੇ। ਨਵਾਂ ਖੰਡਾ ਵਿੱਚ ਜਾਣੀਏ, ਨਾਲ ਚਲੇ ਸਭ ਕੋਈ, ਸਭ ਦੁਨੀਆਂ ਮਗਰ ਲੱਗਣ ਵਾਲੀ ਹੋਵੇ, ਹੁਕਮ ਚੱਲਣ ਵਾਲੀ ਹੋਵੇ। ਚੰਗਾ ਨਾਂ ਰਖਾਏ ਕੇ, ਸੋਹਣਾ ਨਾਂ ਰਖਾਇਆ ਹੋਇਆ ਹੋਵੇ। ਜਸ ਕੀਰਤ ਜਗ ਲੇ, ਜਗ ਵਿੱਚ ਸੰਸਾਰ ਵਿੱਚ ਜਸ ਵੀ ਹੋਵੇ, ਕੀਰਤੀ ਵੀ ਹੋਵੇ। ਜਸ ਅਤੇ ਕੀਰਤ 'ਚ ਤੈਨੂੰ ਫਰਕ ਹੈ। ਜਸ ਜੋ ਮੂੰਹ 'ਤੇ ਵਡਿਆਈ ਹੋਵੇ ਜਸ ਹੁੰਦਾ ਹੈ, ਜੋ ਕੰਨ ਪਿੱਛੇ ਵਡਿਆਈ ਹੋਵੇ ਉਹ ਕੀਰਤੀ ਹੁੰਦੀ ਹੈ। ਮੂੰਹ 'ਤੇ ਵਡਿਆਈ ਹੋਵੇ, ਕੰਨ ਪਿੱਛੇ ਵਡਿਆਈ ਹੋਵੇ, ਜਸ ਕੀਰਤ ਜਗ ਲੇ। ਪਰ ਐਸੇ ਬੰਦੇ 'ਤੇ ਜੇ ਕਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ 40 ਯੁੱਗ ਦੀ ਉਮਰ ਹੋਵੇ, ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋਵੇ, ਸਭ ਦੁਨੀਆਂ ਪਿੱਛੇ ਲੱਗਣ ਵਾਲੀ ਹੋਵੇ, ਸੋਹਣਾ ਨਾਂ ਰਖਾਇਆ ਹੋਇਆ ਹੋਵੇ, ਇਹ ਸਭ ਕੁਝ ਦੇ ਹੁੰਦਿਆਂ ਹੋਇਆਂ ਜੇ ਕਿਸ ਨਦਰ ਨਾ ਆਵੇ, ਜੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਹੀਂ ਉਦੋਂ 'ਤੇ, ਤਾਂ ਵਾਤ ਨਾ ਪੁੱਛੇ ਕਿ ਅੱਗੇ ਜਾ ਕੇ ਉਸ ਦੀ ਕਿਸੇ ਨੇ ਵਾਤ ਹੀ ਨਹੀਂ ਪੁੱਛਣੀ। ਵਾਤ ਪੁੱਛਣਾ ਪੁਰਾਤਨ ਪੰਜਾਬੀ ਦਾ ਮੁਹਾਵਰਾ ਹੈ ਕਿ ਇਸ ਵਿਚਾਰੇ ਦੀ ਕੋਈ ਵਾਤ ਹੀ ਨਹੀਂ ਪੁੱਛਦਾ। ਇਹ ਜ਼ਰਾ ਜਿਹਾ ਨਹੀਂ ਕੇਅਰ ਨਾ ਹੋਵੇ, ਜੋ ਕਿਸੇ ਗਿਣਤੀ 'ਚ ਨਾ ਹੋਵੇ, ਜਿਹਨੂੰ ਕੋਈ ਜਾਣਦਾ ਹੀ ਨਾ ਹੋਵੇ ਕੋਈ ਹੈ ਕਿ ਨਹੀਂ, ਉਹਨੂੰ ਕਹਿੰਦੇ ਇਹਦੀ ਕੋਈ ਵਾਤ ਹੀ ਨਹੀਂ ਪੁੱਛਦਾ। ਜਿਹਨੂੰ ਜਾਣਦਾ ਹੀ ਕੋਈ ਨਾ ਹੋਵੇ, ਜ਼ਰਾ ਜਿਹਨੂੰ ਕੇਅਰ ਨਾ ਹੋਵੇ ਕੋਈ ਹੈ ਕਿ ਨਹੀਂ, ਕਿਸੇ ਗਿਣਤੀ 'ਚ ਨਾ ਹੋਵੇ, ਅੱਗੇ ਜਾ ਕੇ ਉਸਦੀ ਕਿਸੇ ਨੇ ਵਾਤ ਹੀ ਨਹੀਂ ਪੁੱਛਣੀ ਕੋਈ ਹੈ ਕਿ ਨਹੀਂ। ਜੇ ਕਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ, ਸਗੋਂ ਐਸੇ ਬੰਦੇ ਨੂੰ ਸਜ਼ਾ ਮਿਲੇਗੀ ਕਿ ਇਤਨਾ ਤੈਨੂੰ ਮਨ ਪ੍ਰਾਪਤ ਹੋਇਆ, ਇਤਨੀ ਉਮਰਾਂ ਤੈਨੂੰ ਪ੍ਰਾਪਤ ਹੋਈ, ਇੰਨਾ ਕੁਝ ਪਾ ਕੇ ਤੂੰ ਕੀ ਕੀਤਾ? ਇਹ ਦੋਸ਼ ਲਗਾ ਕੇ, ਦੋਸ਼ੀ ਕਰਾਰ ਦੇ ਕੇ ਅਤੇ ਉਸਨੂੰ ਸਜ਼ਾ ਦਿੱਤੀ ਜਾਵੇਗੀ। ਕਿਹੜੀ ਕੀਟਾਂ ਅੰਦਰ ਕੀਟ ਕਰ, ਕੀੜਿਆਂ ਦੇ ਅੰਦਰ ਕੀੜਾ ਬਣਾਇਆ ਜਾਵੇਗਾ। ਦੋਸ਼ੀ ਦੋਸ਼ ਧਰੇ, ਦੋਸ਼ ਲਗਾ ਕੇ, ਦੋਸ਼ੀ ਕਰਾਰ ਦੇ ਕਰਕੇ, ਮੁਜਰਮ ਕਰਾਰ ਦੇ ਕੇ ਸਜ਼ਾ ਇਹ ਮਿਲੇਗੀ, ਕੀੜਿਆਂ ਅੰਦਰ ਕੀੜਾ ਬਣਾਇਆ ਜਾਵੇਗਾ। ਕੀੜੇ ਅੰਦਰ ਕੀੜੇ ਪੈਦਾ ਹੋ ਜਾਂਦੇ ਨੇ, ਕੀੜਿਆਂ ਦੇ ਅੰਦਰ ਬੜ ਵੀ ਕੀੜੇ ਪੈਦਾ ਹੁੰਦੇ ਨੇ। ਇਹ ਸਾਰਾ ਸਿਰ ਕੀੜੇ 'ਤੇ ਭਰਿਆ ਹੋਇਆ ਹੈ, ਫਰਕ ਅੰਦਰ ਕੀੜੇ ਹਨ, ਸੱਪਾਂ ਦੇ ਅੰਦਰ ਕੀੜੇ ਪੈਦਾ ਹੋ ਜਾਂਦੇ ਨੇ, ਬਿਆਨ ਕੀਟਾਂ ਦੇ ਅੰਦਰ ਕੀਟ, ਕੀੜਿਆਂ ਅੰਦਰ ਕੀੜਾ ਬਣਾ ਦੇਣਾ, ਕੀਟਾਂ ਅੰਦਰ ਕੀਟ ਕਰ, ਦੋਸੇ ਦੋਸਤ ਘਰੇ। ਯਾਦ ਰੱਖ ਲਓ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਰਿਆਂ ਗੁਣਾਂ ਦੇ ਦੇਣ ਵਾਲਾ ਵਾਹਿਗੁਰੂ ਹੈ। ਨਾਨਕ ਨਿਰਗੁਣ ਗੁਣ ਕਰੇ, ਜਿਹੜੇ ਨਿਰਗੁਣ ਬੰਦੇ ਨੇ ਜਿਹਨਾਂ 'ਚ ਕੋਈ ਗੁਣ ਨਹੀਂ ਹੈ, ਉਹਨਾਂ 'ਤੇ ਗੁਣ ਵਾਹਿਗੁਰੂ ਪੈਦਾ ਕਰ ਦਿੰਦਾ ਹੈ। ਅੰਦਲੇ ਤ੍ਰਿਭੁਵਨ ਸੂਝਿਆ ਗੁਰ ਭੇਟ ਭੁਲੀਤਾ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਕੀਤਾ। ਨਿਰਗੁਣ ਅੰਦਰ ਗੁਣ ਪੈਦਾ ਕਰ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਹੇ, ਗੁਣਵੰਤਿਆਂ ਗੁਣ ਦੇ, ਗੁਣ ਵਾਲਿਆਂ ਨੂੰ ਹੋਰ ਗੁਣ ਦੇ ਦਿੰਦਾ ਹੈ, ਸਭ ਕੁਝ ਉਹਦੇ ਹੱਥ ਵਿੱਚ ਹੈ। ਇਸ ਲਈ ਤੇਹਾ ਕੇ ਕੋਇਲ ਨਾ ਸੁਝੇ, ਇਹੋ ਜਿਹਾ ਕੋਈ ਨਜ਼ਰ ਨਹੀਂ ਆਉਂਦਾ ਜੇ ਤਿਸ ਗੁਣ ਕੋਈ ਕਰੇ। ਵਾਹਿਗੁਰੂ ਤਾਂ ਸਾਰੇ ਗੁਣ ਭਰ ਦਿੰਦਾ, ਸਾਰੇ ਗੁਣ ਦੇਣ ਵਾਲਾ ਹੈ, ਨਿਰਗੁਣਾਂ ਨੂੰ ਗੁਣ ਦੇ ਦਿੰਦਾ ਹੈ, ਪਰ ਐਸਾ ਕੋਈ ਨਜ਼ਰ ਨਹੀਂ ਆਉਂਦਾ ਜੋ ਵਾਹਿਗੁਰੂ 'ਚ ਗੁਣ ਪੈਦਾ ਕਰੇ। ਜੇ ਤਿਹਾ ਕੋਈ ਨਾ ਸੁਝੀ, ਜੇ ਤਿਸ ਗੁਣ ਕੋਈ ਕਰੇ। ਇਹ ਸਭ ਚੰਗੇ ਗੁਣ ਹਨ, ਚੰਗੇ ਗੁਣ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਹੈ ਤਾਂ ਸਾਰੇ ਗੁਣ ਚੰਗੇ ਨੇ, ਸਫਲੇ ਹਨ। ਅਗਰ ਉਹਦੀ ਕਿਰਪਾ ਨਹੀਂ ਹੈ ਤਾਂ ਸਾਰੇ ਕਿਸੇ ਲੇਖੇ ਨਹੀਂ ਹਨ, ਐਵੇਂ ਹੋਮੇ ਦਾ ਹੀ ਹੰਕਾਰ ਦਾ ਹੀ ਕਾਰਨ ਬਣਦੇ ਹਨ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਚੌਥਾ ਸਿਧਾਂਤ ਹੈ ਗੁਰਮਤ ਦਾ ਸੁਣਨਾ, ਉਹਦਾ ਜ਼ਿਕਰ ਕਰਦੇ ਹਨ। ਸੁਣਨਾ ਬੜਾ ਜ਼ਰੂਰੀ ਹੈ। ਸੁਣਨਾ ਸਿਧਾਰਥ ਕੀ ਹੈ? ਸੁਣਨਾ ਸੁਣੇ ਸਿੱਧ ਪੀਰ ਸੁਣਨਾ, یہ سننا نہیں ہے. اسی ساتھ سنگ جا کر کے بیٹھ گئے, آواز لوڈ سپیکر دی آ گئی, بھائی سبنی پڑھی جا رہی ہے, کیرتن ہو رہا ہے, یہ سننا نہیں ہے. یہ تو اس طرح ہے جویں کندھ نال ٹکرا کے آواز واپس آ جاندی ہے, اس طرح کن نال ٹکرا کے واپس آ جاندی ہے. سنن دا ارتھ ہے سرتی دا ایکاگر ہو جانا. سنن والی سرت ہے, شریر نہیں ہے. اس لیے سرت تے شبد دا میل دسیا ہے. سرتی سکھ ہے, شبد گرو ہے. شبد گرو سرت ہن چیلا. سرتی دا ایکاگر ہو جانا بڑی وڈی گل ہے. یہ سرت ایکاگر ہو گئی ہے, وہ سدھ بن جاندے نے, پیر بن جاندے نے, ناتھ بن جاندے نے, پوجن یوگ ہو جاندے نے. سرت ایکاگر ہو گئی. سرت ایکاگر ہو گئی سی مت جوار سنگھ دی, سرت ایکاگر ہو گئی سی مت بھائی بھگت سنگھ صاحب جی دی, سرت ایکاگر سی سنت بھائی ہری سنگھ صاحب جی دی. بھائی بھگت سنگھ صاحب مہاراج مٹھے ٹوانے بچے نور پور تو ایک سادھو آیا, بڑا پیار سی آپس میں, بہت پیار, بہت نیڑتا سی. یہ کراؤں گا ایک واری مٹھے ٹوانے ڈیرے دیا گواں چور لے گئے. دریا خان سی جلم میاں والے دریا سندھ کے کنارے, اتوں کے پٹھان انہوں کو پہنچ گئی گواں مٹھے ٹوانے کے ڈیرے دیا. بھائی ہری سنگھ صاحب جی نے پریتم داس جی نے سنیا دے گیا بھائی لکھمی داس نور پور کہ تے سردالو رہتے ہیں دریا خان کے ارلے جی, تو سارے نال چلو تو ساری گواں واپس کرواؤ. بھائی لکھمی داس جی نال گئے دریا خان, پتہ لگا ارلیجیا سنت آئے نے, تو آ کے سارے نے نمسکار کی, بھیٹا دیتیاں اور سیوا کی. تو لکھمی داس صاحب کہن لگے کہ ساڈے ڈیرے دیاں گواں اتوں تو پٹھان لے رہے دریا خان دے, اسی واپس لینیا ہن. تو انہوں نے جا کے گل کی پٹھانا نو, اس طرح سنت آئے نے بھائی گواں واپس کرنیا ہن. تو پٹھانا نے ہاتھ جوڑے نال آ کے سلامہ کیتیاں, بھیٹا بھی دیتیاں, گائیں واپس کیتیاں. بھائی بھگت سنگھ صاحب کول نور پور تو ایک سادھو آیا, کئی دن رہا تو پھر ترن لگا, جان لگا, اداس ہو گیا. بھائی بھگت سنگھ صاحب کہن لگے کہ سنت جی کے گل ہے, تارا دل نہیں لگا اتے رہو اتنے ساڈے کول. کہن لگا باقی تو سارے سکھ ہے گے نے, ایک مشکل من یہ ہے کہڑی, یعنی نور پور تا ساڈے ہندو نائی ہیں حجابت کرانے نام کی لوڑ نہیں پی, بچھے ٹوانے نائی جی تین سارے مسلمان ہیں, حجامت کراویے نا پھر نہانا پہنتا, اشنان کرنا پہنتا, اس لیے ابن مشکل ہے. تھی حیران ہو گے کتنی سرت اچی ہے. اج کا کوئی مشنری سنے گا نا تو خبریں کہڑے فتوے لگاوے گا. تو بھائی بھگت سنگھ صاحب کہن لگے سنت جی لیا میں تیری حجامت کر دینا, کتنے سر آج جب کوئی مشری سنے گا تو کھڈا فکا دے گا, بہت اچھی سر لیا میں تیری حجامت کر دینا. آپ امرت دھاری پنجا بانی کے پاٹھ کرنے والے, امرت چھکان والے, تے اپنے ہاتھی اس سادھو کی حجامت کی لیا جانے تیرے اوکے, تو میں تیری حجامت کر دینا. پنگ تلو کی سرت ہے, سنے سدھ پیر سننا. جنہوں کی سرت کاگر ہو جاندی ہے سننا گرمت وچ ایک سادھن منیا ہے. جنہ چر سنو گے نہیں سنگت جا کر کے گیان کی پراپتی نہیں ہوئے گی. سادھ سنگت جا کر کے سننا بڑا ضروری ہے. بھائی سنتوکھ سنگھ جی نے سورج پرکاش پرمان لکھیا ہے کہ دیکھو ساری دھرتی چ پانی ہے, کسی تھان تھی دھرتی نو کھودو پانی نکلے گا, کہ 100 فٹ تے, 500 فٹ تے, 1000 فٹ تے, 5000 فٹ تے پانی ہے. تھی سفر کر رہے ہو, جنگل جا رہے ہو پیدل, تو پیاس لگی ہے, ਵਾਲੇ ਪੈਰਾਂ ਦੇ ਹੇਠਾਂ ਧਰਤੀ 'ਚ ਪਾਣੀ ਹੈ, ਪਰ ਉਹ ਪਾਣੀ ਤੁਹਾਡੀ ਪਿਆਸ ਨਹੀਂ ਬੁਝਾ ਸਕਦਾ। ਉੱਥੇ ਪਿਆਸ ਬੁਝੇਗੀ ਜਿੱਥੇ ਪਾਣੀ ਦੀ ਸਾਧਨ ਪ੍ਰਾਪਤੀ ਦਾ ਕੋਈ ਸਾਧਨ ਹੋਵੇਗਾ। ਕੋਈ ਨਲਕਾ ਹੋਵੇ, ਪੰਪ ਹੋਵੇ, ਨਦੀ ਹੋਵੇ, ਸਰੋਵਰ ਹੋਵੇ, ਉੱਥੇ ਪਾਣੀ। ਇਸੇ ਤਰ੍ਹਾਂ ਕਹਿੰਦੇ ਨੇ ਵਾਹਿਗੁਰੂ ਸਰਵ ਵਿਆਪੀ ਹੈ, ਹਰ ਥਾਂ ਹੈ, ਹਾਜ਼ਰ ਨਾਜ਼ਰ ਹੈ, ਪਰ ਉਸ ਦੀ ਪ੍ਰਾਪਤੀ ਉੱਥੇ ਹੋਵੇਗੀ ਜਿੱਥੇ ਕੋਈ ਸਾਧਨ ਬਣਿਆ ਹੋਵੇਗਾ ਪ੍ਰਾਪਤੀ ਦਾ। ਇਹ ਸਾਧ ਸੰਗਤ ਵਾਹਿਗੁਰੂ ਦੀ ਪ੍ਰਾਪਤੀ ਦੇ ਸਾਧਨ ਬਣੇ ਹੋਏ ਹਨ। ਸਾਧ ਸੰਗਤ ਜਾ ਕਰਕੇ ਸੁਣਨਾ ਇੱਕ ਸਾਧਨ ਮੰਨਿਆ ਹੈ ਗੁਰੂ ਨਾਨਕ ਨੇ। ਸੁਣੋਗੇ ਨਹੀਂ, ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਕਈ ਵੇਖੇ ਨੇ ਘਰਾਂ ਵਿੱਚ ਬੜਾ ਸਿਮਰਨ ਕਰਦੇ ਹਨ, ਜਪ ਵੀ ਕਰਦੇ ਹਨ, ਤਪ ਵੀ ਕਰਦੇ ਹਨ, ਪਰ ਗੁਰੂ ਬਾਣੀ ਕਹਿੰਦੀ ਹੈ ਕਿ ਬਿਨ ਸੰਗਤ ਮੈਲ ਭਰੀ ਜੇ ਜੀਉ। ਅਗਰ ਉਹ ਸੰਗਤ 'ਚ ਆ ਕਰਕੇ ਸੁਣਦੇ ਨਹੀਂ ਹਨ ਤਾਂ ਨਿਰੀ ਹੋਮੇ ਦੀ ਮੈਲ ਇਕੱਠੀ ਕਰਦੇ ਹਨ, ਹੋਮੇ ਇਕੱਠੀ ਕਰ। ਇਤਨਾ ਜਪ ਕੀਤਾ, ਇਤਨਾ ਤਪ ਕੀਤਾ, ਇਤਨਾ ਸਿਮਰਨ ਕੀਤਾ, ਇਹਨਾਂ ਅਭਿਆਸ ਕੀਤਾ, ਹੋਮੇ ਇਕੱਠੇ ਕਰਦੇ। ਸਾਧ ਸੰਗਤ ਵਿੱਚ ਆਇਆ ਹੋਮੇ ਦੂਰ ਹੁੰਦੀ ਹੈ, ਆਪਣਾ ਆਪ ਦਿਸ ਪੈਂਦਾ ਹੈ। ਇਸ ਲਈ ਸੁਣਨਾ ਬੜਾ ਜ਼ਰੂਰੀ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ। ਸੁਣਨ ਦਾ ਅਰਥ ਹੈ ਸੁਰਤੀ ਦੇ ਕਾਗਰ ਹੋ ਜਾਣਾ, ਉਹ ਸਿੱਧ ਬਣ ਜਾਂਦਾ ਹੈ, ਪੀਰ ਬਣ ਜਾਂਦਾ ਹੈ। ਸਿੱਧ ਕੌਣ ਹੈ? ਸ਼ਾਸਤਰਾਂ ਨੇ 84 ਸਿੱਧ ਮੰਨੇ ਹਨ। ਬੜੀ ਲੰਬੀ ਕਥਾ ਹੈ ਸਿੱਧਾਂ ਦੀ। ਇਹ ਸਿੱਧ 84 ਕਿਵੇਂ ਹੋਏ? ਕਹਿੰਦੇ ਨੇ ਕਿ ਸ਼ਿਵਜੀ ਅਮਰਨਾਥ ਪਾਰਵਤੀ ਨੂੰ ਅਮਰ ਕਹਾਣੀ ਸੁਣਾ ਰਿਹਾ ਸੀ, ਸੌਂ ਗਈ ਅਤੇ ਤੋਤਾ ਸੁਣਦਾ ਰਿਹਾ, ਅੱਗੋਂ ਜਵਾਬ ਦਿੰਦਾ ਰਿਹਾ। ਕਹਾਣੀ ਖਤਮ ਹੋਈ ਅਤੇ ਸ਼ਿਵਜੀ ਨੇ ਦੇਖਿਆ ਕਿ ਸੁੱਤੀ ਹੋਈ ਹੈ ਪਾਰਵਤੀ, ਤਾਂ ਆਵਾਜ਼ ਕੌਣ ਦਿੰਦਾ ਹੈ? ਤੋਤਾ। ਗੁੱਸਾ ਚੜਿਆ, ਉਹਦੇ ਮਗਰ ਹੋ ਗਿਆ, ਤਰਸੂਲ ਲੈ ਕੇ ਇਹਨੂੰ ਮਾਰਨਾ। ਉੜ ਗਿਆ ਤੋਤਾ। ਤੋਤੇ ਨੇ ਸਰੀਰ ਤਿਆਗ ਕੇ ਵੇਦ ਵਿਆਸ ਦੇ ਘਰ ਵਾਲੀ ਦੇ ਪੇਟ 'ਚ ਨਿਵਾਸ ਕਰ ਲਿਆ, ਬੱਚਾ ਬਣ ਗਿਆ। ਲਿਖਿਆ ਹੈ ਕਿ ਸ਼ਿਵ ਜੀ ਮਾਰ ਬੈਠ ਗਿਆ, ਇਹ ਜਨਮ ਲਵੇਗਾ ਤਾਂ ਮਾਰ ਦਿਆਂਗਾ। ਉਹਨੂੰ ਗਿਆਨ ਹੋ ਚੁੱਕਾ ਸੀ, ਉਸ ਆ ਕੇ ਮੈਂ ਜਨਮ ਲੈਣੇ ਨੇ। 12 ਸਾਲ ਪੇਟ 'ਚ ਰਿਹਾ, ਉਹਦਾ ਨਾਂ ਹੀ ਪੈ ਗਿਆ ਸੁਖਦੇਵ, ਜਿਹੜਾ ਸੁੱਕ ਗਿਆ ਸੀ ਪੇਟ 'ਚ, ਸੁਖਦੇਵ ਰਿਸ਼ੀ। ਬੜਾ ਔਖਾ ਹੋਇਆ ਵੇਦ ਵਿਆਸ, ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਇਹ ਮੇਰੇ ਬੂਹੇ ਤੋਂ ਉਠਾ ਇਸਨੂੰ, ਸ਼ਿਵ ਜੀ ਨੂੰ ਮੰਦ ਖਲਾਸ ਹੋ ਗਈ। ਅਤੇ ਵਿਸ਼ਨੂੰ ਆਪ ਤੇ ਕਹਿੰਦਾ ਕਿ ਕਿਉਂ ਬੈਠਾ ਸ਼ਿਵ ਜੀ? ਨਾਲੇ ਤੋਤਾ ਸੀ, ਇਹਨੇ ਧੋਖਾ ਕੀਤਾ ਮੇਰੇ ਨਾਲ, ਇਹਨੂੰ ਮਾਰਨਾ, ਅਮਰ ਕਹਾਣੀ ਸੁਣ ਲਈਏ। ਵਿਸ਼ਨੂੰ ਨੇ ਆਖਿਆ ਜਿਹੜਾ ਅਮਰ ਕਹਾਣੀ ਸੁਣ ਲਵੇ ਉਹ ਕੀ ਹੋਵੇ, ਅਮਰ ਹੋ ਜਾਂਦਾ ਜਾ। ਅਤੇ ਵਿਸ਼ਨੂੰ ਕਹਿਣ ਲੱਗਾ ਤੂੰ ਫਿਰ ਮਾਰੇਗਾ ਕਿਵੇਂ? ਜਿਹੜਾ ਅਮਰ ਹੋ ਗਿਆ ਉਹਨੂੰ ਕਿਵੇਂ ਮਾਰੇਗਾ? ਉਹ ਮਰ ਹੀ ਨਹੀਂ ਸਕਦਾ। ਅੱਛਾ ਹਾਂ, ਜਾਂ ਉਹਨੇ ਮਾ ਅੱਜ ਚੱਲੀਏ। ਵਿਸ਼ਨੂੰ ਲੈ ਗਿਆ ਸ਼ਿਵਜੀ ਨੂੰ ਅਤੇ ਕਿਹਾ ਸੁਖਦੇਵ ਨੂੰ ਜਨਮ ਲੈ। ਸੁਖਦੇਵ ਕਹਿਣ ਲੱਗਾ ਬਾਹਰ ਤੇਰੀ ਮਾਇਆ ਹੈ, ਮੈਂ ਜਨਮ ਨਹੀਂ ਲਾਇਆ। ਵੀ ਪੇੜ ਬਾਹਰ ਆਉਂਦਾ ਤਾਂ ਮਾਇਆ ਦਾ ਪਸਾਰਾ ਪ੍ਰਭਾਵ ਪੈ ਜਾਂਦਾ। ਤਾਂ ਭਗਵਾਨ ਨੇ ਕਿਹਾ ਚੰਗਾ, 28 ਘੜੀਆਂ ਵਾਸਤੇ ਮੈਂ ਮਾਇਆ ਦਾ ਪ੍ਰਭਾਵ ਚੁੱਕਦਾ, ਤੂੰ ਜਨਮ ਲੈ ਲੈ ਅਤੇ ਜਾ ਕੇ ਜੰਗਲ 'ਚ ਬਹਿ ਕੇ ਸਮਾਧੀ ਲਾ ਲੈ, ਜੁੜ ਜਾ, ਪ੍ਰਭਾਵ ਨਹੀਂ ਪਵੇਗਾ ਤੇਰੇ ਉੱਤੇ। 28 ਘੜੀਆਂ ਲਈ ਪ੍ਰਭਾਵ ਚੁੱਕਿਆਗਾ ਮਾਇਆ ਦਾ। ਜਿੱਥੇ ਸੁਖਦੇਵ ਨੇ ਜਨਮ ਲਿਆ, 83 ਬੱਚੇ ਹੋਰ ਜਨਮ ਲੈ ਗਏ, ਉਹਨਾਂ ਸਾਰਿਆਂ 'ਤੇ ਪ੍ਰਭਾਵ ਨਾ ਪਿਆ, 84 ਉਹ ਸਿੱਧ ਬਣ ਗਏ। ਪਰ ਗੁਰੂ ਨਾਨਕ ਕਹਿੰਦੇ ਨੇ ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵ ਦਾਨ। ਗੁਰੂ ਨਾਨਕ ਕਹਿੰਦੇ ਕਰੋੜਾਂ ਅਰਬਾਂ ਹੀ ਸਿੱਧ ਹਨ, 84 ਨਹੀਂ ਹਨ, ਕਈ ਸਿੱਧ ਹਨ। ਸਿੱਧ ਉਹ ਜਿਸ 'ਤੇ ਮਾਇਆ ਦਾ ਪ੍ਰਭਾਵ ਨਾ ਹੋਵੇ। ਸੁਣਿਆ ਸਿੱਧ ਪੀਰ ਸੁਰਨਾਥ, ਉਹ ਸਿੱਧ ਬਣ ਜਾਂਦਾ ਹੈ। ਮੈਂ ਭਗਤ ਸਿੰਘ ਸਾਹਿਬ ਪੂਰਨ ਸਿੱਧ ਸਨ, ਮਨ ਜਵਾਹਰ ਸਿੰਘ ਸਾਹਿਬ ਪੂਰਨ ਸਿੱਧ ਸਨ, ਜੋ ਮੂੰਹ 'ਚ ਬੱਚਾ ਨਿਕਲ ਜਾਂਦਾ ਸਤ ਸੀ। ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਉਸ ਸਰਦਾਰ ਦੇ ਘਰ ਗਏ ਹੋ ਜਿਹਦੇ ਮੁੰਡੇ ਵਲੈਤ ਵਿੱਚੋਂ ਆਏ ਨੇ, ਸਿਰ ਮੁੜਾ ਦਿੱਤਾ, ਉਹਨਾਂ ਤੁਹਾਡੇ ਕੋਲੋਂ ਪ੍ਰਸ਼ਾਦ ਲੈ ਕੇ ਕੁੱਤਿਆਂ ਨੂੰ ਸੁੱਟ ਦਿੱਤਾ, ਖਾਧਾ ਨਹੀਂ ਹੈ। ਕਿ ਮਨ ਜਵਾਰ ਸਿੰਘ ਸਾਹਿਬ ਕਹਿੰਦੇ ਨੇ ਅੱਛਾ ਕਿ ਉਹਨਾਂ ਨੇ ਇਹ ਨਿਰਾਦਰੀ ਕੀਤੀ ਹੈ ਪ੍ਰਸ਼ਾਦ ਦੀ ਗੁਰੂ ਦਰਬਾਰ ਦੀ, ਤਾਂ ਜਿੰਦੇ ਉਹ ਵੀ ਬਲੈਤ ਨਹੀਂ ਜਾਣਗੇ। ਸਿੱਧ ਬਨ ਸਿੱਧ ਪੁਰਖ ਸਾਹਿਬ ਲੁਨੀਆਂ ਨੇ ਵੇਖਿਆ ਉਹਦੇ ਲਾਸ਼ਾਂ ਰੋਲਦੀਆਂ, ਉਹ ਨੌਜਵਾਨਾਂ ਦੀਆਂ, ਹਵਾਈ ਜਹਾਜ਼ ਕਲੈਸ਼ ਹੋ ਗਿਆ। ਸਰਵੋਦੇ ਦੀ ਗੱਲ ਹੈ ਤਾਂ ਜੋ ਮਹਾਂਪੁਰਖ ਬੋਲ ਜਾਂਦੇ ਹਨ ਉਹ ਪੂਰਾ ਹੋ ਜਾਂਦਾ, ਸਿੱਧ ਹਨ, ਸੁਣੇ ਜਿਨ੍ਹਾਂ ਦੀ ਸੁਰਤੀ ਕਾਬਿਲ ਹੋ ਗਈ ਹੈ ਉਹ ਸਿੱਧ ਹਨ, ਪੀਰ ਹਨ, ਸੁਰ ਦੇਵਤੇ ਬਣ ਜਾਂਦੇ ਨੇ, ਨਾਥ ਜੋਗੀਆਂ ਦੇ ਆਗੂ ਜਿਵੇਂ ਕਿ ਭਗਰ ਨਾਥ ਸੀ, ਗੋਰਖ ਨਾਥ ਸੀ, ਨਾਥ ਹੋ ਜਾਂਦੇ ਨੇ, ਆਗੂ ਹੋ ਜਾਂਦੇ ਹਨ, ਜੋ ਦੁਨੀਆਂ ਨੂੰ ਚਲਾਉਂਦੇ ਹਨ। ਸੁਣੇ ਧਰਤ ਧਵਲ ਆਕਾਸ, ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਸਨੂੰ ਧਰਤੀ ਅਤੇ ਧਵਲ ਆਕਾਸ਼, ਪਤਾਲ 'ਚ ਕੀ ਹੋ ਰਿਹਾ ਹੈ, ਆਕਾਸ਼ 'ਚ ਕੀ ਹੋ ਰਿਹਾ ਹੈ, ਧਰਤੀ 'ਤੇ ਕੀ ਹੋ ਰਿਹਾ ਹੈ, ਤਿੰਨਾਂ ਲੋਕਾਂ ਦਾ ਉਸਨੂੰ ਗਿਆਨ ਹੋ ਜਾਂਦਾ ਹੈ, ਜਿਹਦੀ ਸੁਰਤੀ ਕਾਗਰ ਹੋ ਜਾਂਦੀ ਹੈ। ਭਗਤ ਕਬੀਰ ਜੀ ਬੈਠੇ ਨੇ, ਸਤਸੰਗ ਕਰ ਰਹੇ ਹਨ, ਕੀਰਤਨ ਹੋ ਰਿਹਾ, ਉੱਠ ਕੇ ਖੜੇ ਹੋ ਗਏ, ਹੱਥ ਮਲਣ ਲੱਗ ਪਏ। ਲੋਕਾਂ ਪੁੱਛਿਆ ਮਹਾਰਾਜ ਕੀ ਗੱਲ ਹੈ, ਕਹਿਣ ਲੱਗੇ ਬਦਰੀ ਨਾਸ ਦੇ ਅੰਦਰ ਭਗਵਾਨ ਦੀ ਮੂਰਤੀ ਚਦੋਆ ਹੈ ਟੰਗਿਆ, ਉਹਨੂੰ ਅੱਗ ਲਾਗੇ ਬੁਝਾ ਰਿਹਾ ਸਾਂ, ਅੱਗ ਬੁਝਾ ਦਿੱਤੀ। ਧਰਤੀ ਦੇ ਕੀ ਹੋ ਰਿਹਾ ਹੈ, ਪ੍ਰਾਗ ਕੀ ਹੋ ਰਿਹਾ, ਆਕਾਸ਼ ਕੀ ਹੋ ਰਿਹਾ, ਗਿਆਨ ਹੋ ਜਾਂਦਾ। ਸੁਣੇ ਦੀਪ ਲੋ ਪਾਤਾਲ, ਦੀਪਾਂ ਦੇ ਅੰਦਰ, ਲੋਹਾਂ ਦੇ ਅੰਦਰ, ਪਤਾਲਾਂ ਦੇ ਅੰਦਰ ਕੀ ਹੋ ਰਿਹਾ ਹੈ, ਸਭ ਗਿਆਨ ਹੋ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭੋਰੇ 'ਚ ਬੈਠੇ ਹੋਏ ਕਈ ਸਾਲਾਂ ਦੇ, ਅਤੇ ਮੱਖਣ ਸ਼ਾਹ ਲਬਾੜੇ ਨੇ ਸਮੁੰਦਰ ਦੇ ਅੰਦਰ ਅਰਦਾਸ ਕੀਤੀ, ਜਹਾਜ਼ ਡੁੱਬ ਰਿਹਾ ਹੈ, ਗੁਰੂ ਨਾਨਕ ਦੀ ਗੱਦੀ ਦਾ ਮਾਲਕ ਆ ਕਰਕੇ ਬਚਾਵੇ, 500 ਮੋਹਰ ਦਿਆਂਗਾ, ਜਾ ਕੇ ਮੋਢਾ ਦਿੱਤਾ, ਜਹਾਜ਼ ਪਾਰ ਕਰ ਦਿੱਤਾ। ਮੱਖਣ ਸ਼ਾਹ ਲਬਾਣਾ ਲੱਭਦਾ ਲੱਭਦਾ ਆਇਆ, 22 ਗੁਰੂ ਬਣੇ ਬੈਠੇ ਨੇ, ਕਿਹੜਾ ਗੁਰੂ ਪਤਾ ਲੱਗੇ, ਦੋ ਦੋ ਮੋਹਰਾਂ ਟੇਕੀਆਂ ਮੱਥਾ, ਜਿਹੜਾ ਗੁਰੂ ਆਪੇ ਮੰਗ ਲਵੇਗਾ, ਜਿਹੜਾ ਜਹਾਜ਼ ਪਾਰ ਕਰ ਸਕਦਾ ਹੈ ਸਮੁੰਦਰ ਦੇ ਵਿੱਚ, ਆਪਣੀ ਮਨਤ ਨਹੀਂ ਲੈ ਸਕਦਾ। ਦੋ ਮੋਹਰਾਂ ਦਾ ਮੱਥਾ ਟੇਕੀਆਂ ਅਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ, ਮੱਖਣ ਸ਼ਾਹ ਮੰਨਣ ਵੇਲੇ 500, ਦੇਣ ਵੇਲੇ 5 ਮੋਹਰਾਂ। ਸੁਣੇ ਦੀਪ ਲੋ ਪਾਤਾਲ, ਦੀਪਾਂ ਦੇ ਅੰਦਰ, ਲੋਹਾਂ ਦੇ ਅੰਦਰ, ਪਤਾਲਾਂ ਦੇ ਅੰਦਰ ਕੀ ਹੋ ਰਿਹਾ ਹੈ, ਉਹਨੂੰ ਸਭ ਗਿਆਨ ਹੋ ਜਾਂਦਾ ਹੈ। ਸੁਣੇ ਧਰਮ ਧਵਲ ਆਕਾਸ਼, ਸੁਣੇ ਦੀਪ ਲੋ ਪਾਤਾਲ, ਸੁਣੇ ਭੋ ਲ ਸਕੇ ਕਾਲ, ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ ਕਾਲ ਉਹਦੇ ਨੇੜੇ ਨਹੀਂ ਆ ਸਕਦਾ। ਮੀਆਂ ਵਾਲੀ ਦੇ ਵਿੱਚ ਭਗਤ ਸਿੰਘ ਸਾਹਿਬ ਜੀ ਦਾ ਆਪਰੇਸ਼ਨ ਹੋਇਆ ਆਰਮੀਏ ਦਾ, ਅਤੇ ਤਿਆਰੀ ਕਰ ਲਈ ਸੱਚਖੰਡ ਜਾਣ ਦੀ, ਅਤੇ ਗੁਰਸਿੱਖਾਂ ਨੇ ਕਿਹਾ ਮਹਾਰਾਜ ਭਾਈ ਹਰੀ ਸਿੰਘ ਸਾਹਿਬ ਜੀ ਦਾ ਜੱਗ ਆ ਰਿਹਾ ਹੈ, ਅਤੇ ਤੁਸੀਂ ਤਿਆਰੀ ਕਰ ਲਈ ਹੈ, ਕਹਿੰਦੇ ਚੰਗਾ ਜਾਣੇ ਜੱਗ ਕੱਲ੍ਹ ਅਗਲੇ ਮਹੀਨੇ, ਪਹਿਲੇ ਅਗਲੇ ਮਹੀਨੇ ਚਲੇ ਜਾਵਾਂਗੇ ਜੱਗ ਕਰਕੇ, ਇਸ ਮਹੀਨੇ ਨਹੀਂ ਜਾਂਦੇ, ਅਗਲੇ ਮਹੀਨੇ ਚਲੇ ਜਾਵਾਂਗੇ। ਹੋ ਨਾ ਸਕੇ ਕਾਲ, ਕਾਲ ਉਹਦੇ ਨੇੜੇ ਨਹੀਂ ਆ ਸਕਦਾ। ਨਾਨਕ ਭਗਤਾਂ ਸਦਾ ਵਿਗਾਸ, ਜਿਹਨਾਂ ਦੀ ਸੁਰਤੀ ਕਾਗਰ ਹੋ ਗਈ ਹੈ ਉਹ ਭਗਤ ਹਨ, ਉਹਨਾਂ ਦੇ ਮਨ ਹਮੇਸ਼ਾ ਚੜੇ ਰਹਿੰਦਾ, ਪ੍ਰਸੰਨਤਾ ਰਹਿੰਦੀ ਹੈ। ਸੁਣੇ ਦੁੱਖ ਪਾਪ ਕਾ ਨਾਸ, ਜਿਹਨਾਂ ਦੀ ਸੁਰਤੀ ਕਾਗਰ ਹੋ ਗਈ ਉਹਨਾਂ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣੇ ਈਸ਼ਵਰ ਬ੍ਰਹਮਾ ਇੰਦ, ਜਿਸ ਦੀ ਸੁਰਤੀ ਕਾਗਰ ਹੋ ਗਈ ਹੈ ਉਹ ਈਸ਼ਵਰ ਬਣ ਜਾਂਦਾ ਹੈ, ਵਿਸ਼ਨੂੰ ਬਣ ਜਾਂਦਾ ਹੈ, ਬ੍ਰਹਮਾ ਬਣ ਜਾਂਦਾ ਹੈ, ਇੰਦਰ ਬਣ ਜਾਂਦਾ ਹੈ, ਇਹਨਾਂ ਪਦਵੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ। ਸੁਣੇ ਮੁੱਖ ਸਲਾਹੁਣ ਮੰਦ, ਜਿਸ ਦੀ ਸੁਰਤੀ ਕਾਗਰ ਹੋ ਗਈ ਉਹ ਮੰਦ ਲੋਕ ਵੀ, ਨੀਚ ਲੋਕ ਵੀ ਸਲਾਹਣ ਦੇ ਯੋਗ ਹੋ ਜਾਂਦੇ ਨੇ, ਸਲਾਹਾ ਯੋਗ ਹੋ ਜਾਂਦੇ ਨੇ। ਸੁਰਤੀ ਕਾਗਰ ਹੋ ਗਈ ਬਈ ਬਿਧੀ ਚੰਦ ਦੀ, ਜਿੱਥੇ ਸਾਰੇ ਇਲਾਕੇ 'ਚ 10 ਨੰਬਰੀਆ ਮਸ਼ਹੂਰ ਸੀ, ਡਾਕੂ ਮਸ਼ਹੂਰ ਸੀ, ਸੁਰਤੀ ਕਾਗਰ ਹੋ ਗਈ, ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛਾਤੀ ਨਾ ਲਾ ਕੇ ਕਹਿੰਦੇ ਨੇ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸੁਣੇ ਮੁੱਖ ਸਲਾਹਣ ਮੰਦ ਲੋਕ ਵੀ ਸ਼ਲਾਘਾ ਯੋਗ ਹੋ ਜਾਂਦੇ ਹਨ। ਸੁਣੇ ਜੋਗ ਜੁਗਤ ਤਨ ਭੇਦ, ਜਿਹਨਾਂ ਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਹਨਾਂ ਨੂੰ ਯੋਗ ਦੀ ਯੁਗਤੀ ਦਾ, ਸਰੀਰ ਦੇ ਭੇਦ ਦਾ ਸਾਰਾ ਗਿਆਨ ਹੋ ਜਾਂਦਾ ਹੈ। ਯੋਗ ਦੀ ਯੁਗਤੀ, ਸਰੀਰ ਦਾ ਭੇਦ, ਕਿਤਨੀਆਂ ਨਾੜੀਆਂ ਨੇ, ਕਿਤਨੇ ਇੰਦਰੀਆਂ ਹਨ, ਕਿਤਨੀਆਂ ਛੋਟੀਆਂ ਨਾੜੀਆਂ, ਕਿਤਨੀਆਂ ਵੱਡੀਆਂ ਨਾੜੀਆਂ, ਕਿਤਨੀਆਂ ਲੰਬੀਆਂ ਹਨ, ਇਹ ਸਭ ਗਿਆਨ ਹੋ ਜਾਂਦਾ ਹੈ। ਸੁਣੇ ਸਾਸਤ ਸਿਮਰਤ ਵੇਦ, ਸ਼ਾਸਤਰਾਂ ਦੇ ਅੰਦਰ ਕੀ ਹੈ, ਸਿਮਰਤੀਆਂ ਦੇ ਅੰਦਰ ਕੀ ਹੈ, ਵੇਦਾਂ ਦੇ ਅੰਦਰ ਕੀ ਹੈ, ਉਹਨੂੰ ਸਾਰਾ ਗਿਆਨ ਹੋ ਜਾਂਦਾ ਹੈ। ਜਿਸ ਦੀ ਸੁਰਤੀ ਇਕਾਗਰ ਹੋ ਗਈ ਉਹਨੂੰ ਸਭ ਗਿਆਨ ਹੋ ਜਾਂਦਾ, ਸ਼ਾਸਤਰਾਂ ਦਾ, ਵੇਦਾਂ ਦਾ। ਗੁਰੂ ਅਮਰਦਾਸ ਦੇ ਖਿਲਾਫ ਲਾਹੌਰ ਵਿੱਚ ਅਕਬਰ ਬਾਦਸ਼ਾਹ ਨੂੰ ਖੱਤਰੀਆਂ ਅਤੇ ਬ੍ਰਹਮਾਂ ਨੇ ਮੈਮੋਰੰਡਮ ਦਿੱਤਾ ਕਿ ਅਮਰਦਾਸ ਖੱਤਰੀ ਹੁੰਦੇ ਹੋਏ ਖੱਤਰੀਆਂ ਵਾਲੇ ਧਰਮ ਨਹੀਂ ਨਿਭਾਉਂਦੇ, ਤੀਰਥਾਂ 'ਤੇ ਨਹੀਂ ਜਾਂਦੇ, ਜਿਹਨੇ ਉਹ ਨਹੀਂ ਪਾਉਂਦੇ, ਸੰਧਿਆ ਤਰਪਣ ਗਾਇਤਰੀ ਨਹੀਂ ਕਰਦੇ, ਉਹਨੂੰ ਪੁੱਛਿਆ ਜਾਏ। ਤੋ ਬਾਦਸ਼ਾਹ ਦਾ ਸੁਨੇਹਾ ਆਇਆ, ਉਹ ਰਾਮਦਾਸ ਨੂੰ ਭੇਜਿਆ ਗਿਆ। ਅਕਬਰ ਬਾਦਸ਼ਾਹ ਦੀ ਕਚਹਿਰੀ 'ਚ ਬਹਿਸ ਹੋਈ ਕਿ ਤੁਸੀਂ ਸੰਧਿਆ ਤਰਪਣ ਗਾਇਤਰੀ ਕਿਉਂ ਨਹੀਂ ਪੜ੍ਹਦੇ? ਤਾਂ ਗੁਰੂ ਰਾਮਦਾਸ ਜੇਠਾ ਜੀ ਕਹਿੰਦੇ ਨੇ, ਕਲਯੁਗ ਦਾ ਸਮਾਂ ਹੈ, ਗਾਇਤਰੀ ਪੜ੍ਹਨ ਲਈ ਬੜੇ ਸਾਧਨਾਂ ਦੇ ਨਿਯਮਾਂ ਦੀ ਲੋੜ ਪੈਂਦੀ ਹੈ, ਸੁੱਚੀ ਧੋਤੀ ਹੋਵੇ, ਟਿੱਕੇ ਲਗਾਏ ਹੋਏ ਹੋਣ, ਜਿਹਨੇ ਪਾਇਆ ਹੋਵੇ, ਚੌਂਕੇ 'ਚ ਬਹਿ ਕੇ ਪੜ੍ਹੀ ਜਾਂਦੀ ਹੈ। ਹੁਣ ਸਮਾਂ ਨਹੀਂ, ਅਸੀਂ ਖੁੱਲ੍ਹੇ ਕੰਮ ਵੀ ਕਰਦੇ ਹਾਂ, ਖੇਤਾਂ ਵਿੱਚ ਵੀ ਹਰ ਥਾਂ 'ਤੇ ਬਾਣੀ ਪੜ੍ਹੀ ਜਾਂਦੇ ਹਾਂ। ਸਾਨੂੰ ਗੁਰੂ ਨਾਨਕ ਨੇ ਇਹ ਦੱਸੀ ਹੈ, ਸੰਧਿਆ ਤਰਪਣ ਗਾਇਤਰੀ ਜਪ ਜੀ ਪੜ੍ਹਨਾ, ਦੁਪਹਿਰੇ ਸੋਇਲਾ ਪੜ੍ਹਨਾ, ਰਾਤ ਨੂੰ ਰਾਸ਼ ਪੜ੍ਹਨੀ। ਤੋ ਬ੍ਰਾਹਮਣ ਕਹਿਣ ਲੱਗੇ, ਐਵੇਂ ਗੱਲਾਂ ਕਰਦਾ ਜੀ, ਇਹਨੂੰ ਕਹੋ ਇੱਕ ਸਲੋਕ ਸੁਣਾ ਦੇਵੇ ਗਾਇਤਰੀ ਦਾ, ਅਸੀਂ ਕੇਸ ਵਾਪਸ ਲੈ ਲਵਾਂਗੇ। ਅਕਬਰ ਕਹਿਣ ਲੱਗਾ, ਸੁਣਾ ਸਕਦੇ ਹੋ? ਤੋ ਜੇਠਾ ਜੀ ਕਹਿਣ ਲੱਗਾ, ਇੱਕ ਸਲੋਕ ਨਹੀਂ, ਮੈਂ ਸਾਰੀ ਗਾਇਤਰੀ ਸੁਣਾ ਸਕਦਾ ਹਾਂ, ਪਰ ਇੱਥੇ ਰਾਜ ਦਰਬਾਰ ਵਿੱਚ ਪੜ੍ਹਨ ਦੀ ਅਯੋਗ ਹੈ, ਪੜ੍ਹਨ ਦਾ ਸਗੋਂ ਇੱਥੇ ਪਾਪ ਹੋਵੇਗਾ, ਜਿਹੜਾ ਪਾਪ ਹੋਵੇਗਾ ਇਹ ਬ੍ਰਾਹਮਣ ਲੈ ਲਵੇ, ਮੈਂ ਪੜ੍ਹ ਦਿੰਦਾ। ਤੋ ਪਤਾ ਸੀ ਬ੍ਰਾਹਮਣ ਆਉਂਦੀ ਤਾਂ ਹੈ, ਇਸ ਨੂੰ ਕੋਈ ਨਾ, ਚੰਗਾ ਸੀ ਪਾਪ ਲੈ ਜਾਵਾਂਗੇ, ਤੂੰ ਸੁਣਾ। ਤੋ ਲਿਖਿਆ ਹੈ ਕਿ ਗੁਰੂ ਰਾਮਦਾਸ ਮਹਾਰਾਜ ਨੇ ਅੱਖਾਂ ਮੀਟੀਆਂ ਅਤੇ ਥੋੜ੍ਹਾ ਜਿਹਾ ਸਿਰ ਝੁਕਾਇਆ ਸੱਜੇ ਬੋਲੇ ਵੱਲ, ਅਤੇ ਸਾਰੀ ਗਾਇਤਰੀ ਸਾਹਮਣੇ ਆ ਗਈ, ਉੱਚੀ ਧੁਨ ਵਿੱਚ, ਸੁਰ ਵਿੱਚ, ਰਾਗ ਵਿੱਚ ਪੜ੍ਹੀ, ਸਾਰੀ ਸਭਾ ਸੁਣ ਹੋ ਗਈ। ਜਿਵੇਂ ਜਿਵੇਂ ਪੜ੍ਹਦੇ ਗਏ, ਉਹ ਬ੍ਰਾਹਮਣ ਲੋਕ ਕਾਲੇ ਹੁੰਦੇ ਗਏ, ਜਿਹੜੇ ਚਿੱਟੇ ਸਨ ਰੰਗ ਦੇ ਕਾਲੇ ਹੋ ਗਏ, ਜਿਹੜੇ ਕਾਲੇ ਬ੍ਰਾਹਮਣ ਛਿੰਛੜੇ ਨੇ ਨੂੰ ਗ੍ਰਹਿਣ ਦਾ ਦਾਨ ਲੈਂਦੇ ਨੇ, ਉਦੋਂ ਬਣੇ ਨੇ। ਸੁਣੇ ਸਾਸਤ ਸਿਮਰਤ ਵੇਦ, ਸਿਮਰਤੀਆਂ ਦੇ ਵੇਦਾਂ ਅਤੇ ਸ਼ਾਸਤਰਾਂ ਦਾ ਗਿਆਨ ਹੋ ਜਾਂਦਾ, ਜਿਹਦੀ ਸੁਰਤੀ ਕਾਗਰ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ, ਸੁਣੇ ਸਤ ਸੰਤੋਖ ਗਿਆਨ। ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਸ ਨੂੰ ਸਤ ਦੀ ਪ੍ਰਾਪਤੀ ਹੋ ਜਾਂਦੀ ਹੈ, ਭਾਵ ਕਿ ਦਾਨ ਕਰਨ ਦੀ ਸ਼ਕਤੀ ਆ ਜਾਂਦੀ ਹੈ, ਸੰਤੋਖ ਆ ਜਾਂਦਾ ਹੈ, ਅਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਈਸ਼ਵਰੀ ਗਿਆਨ, ਰਬੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸੁਣੇ ਅੱਠ ਸੱਠ ਕਾ ਇਸ਼ਨਾਨ, 68 ਤੀਰਥਾਂ ਦੇ ਇਸ਼ਨਾਨ ਦਾ ਫਲ ਉਸ ਨੂੰ ਘਰ ਬੈਠਿਆਂ ਮਿਲ ਜਾਂਦਾ ਹੈ, ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ। ਸੁਣਿਆ ਪੜ੍ਹ ਪੜ੍ਹ ਪਾਵੇ ਮਾਨ, ਪੜ੍ਹ ਪੜ੍ਹ ਕੇ ਜੋ ਮਾਨ ਪ੍ਰਾਪਤ ਹੁੰਦਾ ਹੈ ਉਸ ਨੂੰ ਮਿਲ ਜਾਂਦਾ, ਜਿਹਦੀ ਸੁਰਤੀ ਕਾਗਰ ਹੋ ਜਾਂਦੀ ਹੈ। ਸੁਣਿਆ ਲਾਗੇ ਸਹਿਜ ਧਿਆਨ, ਇਸ ਦੀ ਸੁਰਤੀ ਕਾਗਰ ਹੋ ਗਈ, ਉਹਦਾ ਸਹਿਜ ਹੀ ਪਰਮੇਸ਼ੁਰ 'ਚ ਗਿਆਨ ਧਿਆਨ ਜੁੜ ਜਾਂਦਾ ਹੈ, ਸੁਰਤੀ ਕਾਗਰ ਹੋ ਜਾਂਦੀ ਹੈ, ਧਿਆਨ ਲੱਗ ਜਾਂਦਾ ਹੈ, ਉਹਨੂੰ ਜੋ ਯਤਨ ਨਹੀਂ ਕਰਨਾ ਪੈਂਦਾ। ਸੁਰਤੀ ਕਾਗਰ ਹੋ ਜਾਵੇ ਨਿਰੰਕਾਰ ਧਿਆਨ ਜੁੜ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾ, ਸੁਣਿਆ ਸਰਾਂ ਗੁਣਾਂ ਕੇ ਗਾਹ। ਇਹਦੇ ਤਿੰਨ ਅਰਥ ਨੇ, ਇੱਕ ਹੈ ਬਾਹਰ ਮੁਖੀ ਅਰਥ, ਇੱਕ ਹੈ ਅੰਤਰੀ ਅਰਥ, ਇੱਕ ਹੈ ਭਾਵ ਅਰਥ। ਸਰਾਂ ਗੁਣਾਂ ਕੇ ਗਾਹ, ਜੋ ਗੁਣਾਂ ਦਾ ਸਮੁੰਦਰ ਹੈ ਵਾਯੂ ਨਿਰੰਕਾਰ, ਉਸਨੂੰ ਗਾਹ ਲੈਂਦਾ ਹੈ। ਸੁਣਿਆ ਸੇਖ ਪੀਰ ਪਾਤਸ਼ਾਹ, ਜਿਸਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਹ ਸ਼ੇਖ ਬਣ ਜਾਂਦੇ ਨੇ, ਪੀਰ ਬਣ ਜਾਂਦੇ ਨੇ, ਬਾਦਸ਼ਾਹ ਬਣ ਜਾਂਦੇ ਨੇ। ਸੁਣਿਆ ਅੰਧੇ ਪਾਵੇ ਰਾਹ, ਜਿਹਦੀ ਸੁਰਤੀ ਕਾਗਰ ਹੋ ਗਈ ਉਹ ਅੰਨੇ ਵੀ ਜੇ ਅਗਿਆਨੀ ਨੇ, ਉਹਨਾਂ ਨੂੰ ਗਿਆਨ ਪ੍ਰਾਪਤ ਦਾ ਰਾਹ ਮਿਲ ਜਾਂਦਾ ਹੈ। ਸੁਣਿਆ ਹਾਥ ਹੋਵੇ ਅਸਗਾਹ, ਜਿਸ ਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਸਦੇ ਲਈ ਅਸਗਾਹ ਹਾਥ ਹੋ ਜਾਂਦਾ ਹੈ। ਅਸਗਾਹ ਦਾ ਮੈਨੇ ਸਮੁੰਦਰ, ਹਾਥ ਦਾ ਮੈਨੇ ਮਮੂਲੀ, ਤਿੰਨ ਅਰਥ ਨੇ। ਬਾਹਰ ਦਾ ਅਰਥ ਹੈ ਹਾਥ ਹੋਵੇ ਅਸਗਾਹ, ਅੰਤਰੀ ਅਰਥ ਹੈ ਅਸਗਾਹ ਮਨ ਸਮੁੰਦਰ, ਹਾਥ ਮਨ ਮਮੂਲੀ। ਹਾਥ ਸ਼ਬਦ ਹੈ ਉਸ ਵੇਲੇ ਵਰਤਿਆ ਜਾਂਦਾ ਸੀ ਗੁਰੂ ਨਾਨਕ ਦੇ ਵੇਲੇ ਉੱਥੇ ਜਦੋਂ ਕਿ ਦਰਿਆਵਾਂ ਉੱਤੇ ਪੁੱਲ ਨਹੀਂ ਸੀ ਹੁੰਦੇ ਅਤੇ ਦਰਿਆਵਾਂ ਦੇ ਵਿੱਚੋਂ ਵੀ ਲੰਘਦੇ ਸਨ, ਕ੍ਰਾਸ ਕਰਦੇ ਸਨ, ਥੋੜ੍ਹਾ ਥੋੜ੍ਹਾ ਪਾਣੀ ਹੋਵੇ ਨਾ, ਜਿਸ ਪਾਣੀ 'ਚ ਡੁੱਬਣ ਦਾ ਖਤਰਾ ਨਾ ਹੋਵੇ, ਫੁੱਟ ਡੇਢ ਫੁੱਟ ਪਾਣੀ ਹੋਵੇ ਅਤੇ ਮਲਾਹ ਕਹਿ ਸੀ ਮੇਰੇ ਮਗਰ ਮਗਰ ਆ ਜਾ, ਪਾਣੀ ਹਾਥ ਹੈ, ਥੋੜ੍ਹਾ ਪਾਣੀ ਅਭਾਵ, ਡਰ ਨਹੀਂ, ਡੁੱਬਣ ਦਾ ਖਤਰਾ ਨਹੀਂ। ਹਾਥ ਹੋਵੇ ਅਸਗਾ, ਅਸਗਾ ਤਾਂ ਮੈਨੇ ਸਮੁੰਦਰ, ਹਾਥ ਮੈਨੇ ਮੂਲੀ, ਜਿਸਦੀ ਸੁਰਤੀ ਕਾਗਰ ਹੋ ਜਾਂਦੀ ਹੈ ਉਹਦੇ ਲਈ ਸਮੁੰਦਰ ਮਾਮੂਲੀ ਹੋ ਜਾਂਦਾ ਹੈ। ਸਮੁੰਦਰ ਕੀ ਹੈ? ਸੰਸਾਰ ਸਮੁੰਦਰ ਤਾਰ ਗੋਬਿੰਦੇ, ਸੰਸਾਰ ਰੂਪੀ ਸਮੁੰਦਰ ਤੋਂ ਤਰਨਾ ਉਹਦੇ ਲਈ ਮਾਮੂਲੀ ਹੋ ਜਾਂਦਾ ਹੈ, ਸੁਰਤੀ ਕਾਗਰ ਹੋ ਜਾਂਦੀ ਹੈ। ਸੁਣਿਆ ਹਾਥ ਹੋਏ ਅਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਲਾਸ, ਉਹ ਭਗਤ ਹਨ ਹਮੇਸ਼ਾ ਖੜਾ ਰਹਿੰਦਾ ਹੈ, ਹੁਣ ਮਨ ਚ ਵਿਗਾਸ ਰਹਿੰਦਾ ਹੈ, ਸੁਰਤੀ ਕਾਗਰ ਹੋ ਜਾਂਦੀ ਹੈ। ਇਸ ਤੱਕ ਚਾਰ ਸਾਧਨ ਜ਼ਿਕਰ ਕੀਤਾ ਹੈ, ਅੱਗੇ ਪੰਜਵਾਂ ਸਾਧਨ ਮੰਨੇ। ਮੰਨੇ ਦੀਆਂ ਪੰਜ ਪੌੜੀਆਂ ਵਿੱਚ ਮਨ ਦਾ ਅਰਥ ਹੈ, ਮੰਨੇ ਦਾ ਅਰਥ ਹੈ ਜਿਸ ਨੇ ਆਪਣੇ ਆਪ ਨੂੰ ਬਦਲ ਲਿਆ, ਮੰਨ ਗਿਆ ਹੈ,